ਆਪਹੁ ਕਉ ਨ ਜਾਣੈ ਬਿਨ ਸਤਿਗੁਰ ਉਪਦੇਸ। ਇਸ ਪ੍ਰਕਾਰ ਕਹੈ ਸਭਨ ਕੋ ਤੁਸਨ ਤੇ ਜਗ ਤੇ ਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੇ ਨਗਰ ਦੇ ਵਿੱਚ ਰਾਏ ਭੋਏ ਤਲਵੰਡੀ ਵਿੱਚ ਪਹੁੰਚੇ। ਸੋ ਮਾਤਾ ਪਿਤਾ ਜੀ ਸੱਚਖੰਡ ਬਿਆਨਾ ਕਰ ਚੁੱਕੇ ਨੇ। ਉਸ ਤੋਂ ਬਾਅਦ ਆਪਨੇ ਬਚਨ ਕੀਤਾ ਕਿ ਹੁਣ ਜੋ ਤੀਰਥਾਂ ਦੇ ਉੱਪਰ ਲੋਕ ਪਖੰਡ ਕਰ ਰਹੇ ਨੇ, ਭਰਮਾਂ ਦੇ ਵਿੱਚ ਅਤੇ ਵਹਿਮਾਂ ਦੇ ਵਿੱਚ ਪਏ ਹੋਏ ਨੇ। ਕਹਿਣੀ ਹੋਰ ਹੈ ਅਤੇ ਕਰਨੀ ਹੋਰ ਹੈ। ਲੋਕ ਦਿਖਾਵੇ ਵਾਲੇ ਹੋ ਗਏ ਨੇ। ਸੋ ਉਹਨਾਂ ਨੂੰ ਜਾ ਕੇ ਉਪਦੇਸ਼ ਕਰੀਏ। ਸਤਿਗੁਰੂ ਜੀ ਕੁਰੂਕਸ਼ੇਤਰ ਜਾ ਕੇ ਬੈਠੇ। ਸੂਰਜ ਗ੍ਰਹਿਣ ਦੇ ਸਮੇਂ ਇਕੱਠ ਸੀ ਬਹੁਤ। ਸੋ ਇੱਕ ਰਾਜਕੁਮਾਰ ਅਤੇ ਉਹਦੀ ਮਾਤਾ ਜੋ ਰਾਣੀ ਸੀ, ਦੁਸ਼ਮਣਾਂ ਦੇ ਹੱਥੋਂ ਹਾਰ ਕੇ ਉੱਥੇ ਆਏ। ਇੱਕ ਹਿਰਨ ਮਾਰਿਆ ਹੋਇਆ ਸੀ, ਉਹੀ ਲਿਆ ਰੱਖਿਆ ਅੱਗੇ। ਸਾਡੇ ਕੋਲ ਦੇਣ ਨੂੰ ਕੁਛ ਨਹੀਂ ਹੋਰ। ਸਤਿਗੁਰੂ ਨੇ ਕਿਸੇ ਬਹਾਨੇ ਸਾਰੇ ਜਾਣੇ ਇਕੱਠੇ ਕਰਨੇ ਸੀ। ਮਹਾਰਾਜ ਕਹਿਣ ਲੱਗੇ ਕੋਰਾ ਘੜਾ ਲਿਆਓ, ਇੱਕ ਉਹਦੇ ਵਿੱਚ ਪਾਣੀ ਮਸਾਲੇ ਆਦਿਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਵੱਢ ਸਵਾਰ ਕੇ ਉਹਦੇ ਵਿੱਚ ਪਾ ਦਿਓ, ਕਿਉਂਕਿ ਗ੍ਰਹਿਣ ਦੇ ਮੌਕੇ ਐਸੀ ਚੀਜ਼ ਨਹੀਂ ਬਣਾਈ ਦੀ ਅਤੇ ਨਾ ਹੀ ਪਾਣੀ ਆਦਿਕ ਦੀ ਵਰਤੋਂ, ਨਾ ਅੱਗ ਦੀ ਵਰਤੋਂ ਕਰੀ ਦੀ ਆਏ, ਉਹਨਾਂ ਦਾ ਖਿਆਲ ਸੀ। ਜਦੋਂ ਲਿਆ ਕੇ ਉਹਨਾਂ ਨੇ ਇਸ ਤਰ੍ਹਾਂ ਅੱਗ ਬਾਲ ਕੇ ਉੱਤੇ ਘੜਾ ਰੱਖ ਕੇ ਧੂੰਆਂ ਕੀਤਾ, ਬਹੁਤ ਸਾਰੇ ਜਿਹੜੇ ਲੋਕ ਸਨ, ਪੰਡਿਤ ਬ੍ਰਾਹਮਣ ਆਦਿਕ, ਸੁਭਾਵਿਕ ਹੀ ਸੀ ਕਿ ਉਹਨਾਂ ਨੂੰ ਗੁੱਸਾ ਆਉਣਾ ਸੀ। ਸੋ ਇਸ ਬਹਾਨੇ ਉਹ ਸਾਰੇ ਜਾਣੇ ਇਕੱਠੇ ਹੋ ਕੇ ਸੋਟੇ ਡਾਂਗਾਂ ਹਥਿਆਰ ਫੜ ਕੇ ਆ ਗਏ ਕਿ ਇਹਨਾਂ ਨੂੰ ਮਾਰ ਦਿਓ। ਇਹ ਤਿੰਨ ਜਾਣਿਆਂ ਨੇ ਆ ਇੱਥੇ ਆ ਕੇ ਬੜੀ ਭਾਰੀ ਗਲਤੀ ਕੀਤੀ, ਅੱਗ ਬਾਲ ਦਿੱਤੀ, ਫਿਰ ਮਾਸ ਆਦਿਕ ਬਣਾਇਆ। ਪਖੰਡ ਇਹ ਸੀ ਕਿ ਆਪ ਉੱਪਰਲੇ ਦਿਖਾਵੇ ਦੇ ਵਿੱਚ ਜ਼ਿਆਦਾ ਰਹਿੰਦੇ ਸਨ ਲੋਕ, ਅਤੇ ਅੰਦਰੋਂ ਕੁਰੈਤੀਏ ਹੋ ਚੁੱਕੇ ਸਨ। ਬਾਹਰਲੇ ਜੀਵਨ ਨੂੰ ਚਿੱਟਾ ਦਿਖਾਉਣਾ ਅਤੇ ਅੰਦਰੋਂ ਮੈਲਾ ਹੋਣਾ, ਜੀਓ ਮੈਲੇ ਬਾਹਰੋਂ ਨਿਮਲ, ਇਹ ਲੋਕਾਂ ਨੂੰ ਉਪਦੇਸ਼ ਕਰਨਾ। ਸੋ ਆਹ ਨਹੀਂ ਖਾਣਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ, ਜਿਵੇਂ ਮਹਾਰਾਜ ਨੇ ਕਾਜੀ ਨੂੰ ਉਪਦੇਸ਼ ਕੀਤਾ ਸੀ। ਸੋ ਇਸੇ ਪ੍ਰਕਾਰ ਮਹਾਰਾਜ ਨੇ ਉਹਨੂੰ ਬਚਨ ਕੀਤਾ ਸੀ, ਜੇ ਰੱਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰੱਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ, ਗਊ ਬ੍ਰਾਹਮਣ ਕਉ ਕਰ ਲਾਭੋ ਗੋਬਰ ਤਰਨ ਨਾ ਜਾਈ। ਇਹ ਉਪਦੇਸ਼ ਵੀ ਸੁਲਤਾਨਪੁਰ ਸਾਹਿਬ ਕੀਤਾ ਸੀ। ਸੋ ਇਸੇ ਤਰ੍ਹਾਂ ਵਿਪਰਨ ਕੀ ਰੀਤ ਕੀ ਹੁੰਦੀ ਹੈ, ਜਾਵੇ ਗਾਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਵਿਪਰਨ ਕੀ ਰੀਤੀ ਕੀ, ਇੱਥੇ ਵਿਪਰਾਂ ਨੇ ਕੀ ਕੀਤਾ ਹੈ, ਦਿਨੇ ਦਾ ਚੰਗਾ ਭਲਾ ਚਿੱਟੇ ਕੱਪੜੇ ਪਾ ਕੇ ਸੰਸਾਰ ਦੇ ਅੰਦਰ ਧਾਰਮਿਕ ਰਹੁ ਰੀਤੀਆਂ ਦਿਖਾਵੇ ਦੀਆਂ ਕਰਨੀਆਂ, ਪ੍ਰਚਾਰ ਕਰਨਾ, ਆਹ ਨਹੀਂ ਖਾਣਾ, ਇਹ ਨਹੀਂ ਕਰਨਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂਹੀਓ ਕਿਹਾ ਵੀ ਲੋਕੇ ਤੁਸੀਂ ਸਾਰਾ ਕੁਛ ਕਰਦੇ ਹੋ, ਇਹ ਦਿਖਾਵਾ ਹੋ ਗਿਆ, ਇੱਕ ਤਰ੍ਹਾਂ ਦਾ ਡਰਾਮਾ ਜਿਹਾ ਕਰ ਦੇਣਾ ਲੋਕਾਂ ਵਾਸਤੇ। ਸੋ ਲੋਕਾਂ ਨੂੰ ਧੋਖੇ 'ਚ ਰੱਖਣਾ ਅਤੇ ਆਪ ਵੀ ਧੋਖੇ 'ਚ ਪੈ ਜਾਣਾ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕੋਲ ਉੱਥੇ ਇੱਕ ਨਾਨੂ ਨਾਮੇ ਪੰਡਿਤ ਆਇਆ, ਹੋਰ ਬਹੁਤ ਸਾਰੇ ਇਕੱਠੇ ਹੋਏ। ਨਾਨੂ ਪੰਡਿਤ ਨੇ ਭਵਿੱਖਤ ਪੁਰਾਣ ਵਿੱਚ ਪੜ੍ਹਿਆ ਹੋਇਆ ਸੀ ਕਿ ਪੱਛਮ ਦਿਸ਼ਾ ਦੇ ਵਿੱਚ ਤਲਵੰਡੀ ਨਗਰ ਬੇਦੀਆਂ ਦੀ ਗੁਲ ਵਿੱਚ ਕਲਯੁੱਗ ਦੇ ਵਿੱਚ ਸੋ ਗੁਰੂ ਨਾਨਕ ਨਾਮੇ ਅਵਤਾਰ ਆਉਣਾ ਪਰਮੇਸ਼ਰ ਦਾ। ਨਾਨੂ ਪੰਡਿਤ ਨੇ ਆਪਣਾ ਨਾਂ ਨਾਨਕ ਨਾਮ ਰਖਾ ਕੇ ਦੁਨੀਆਂ ਦੇ ਅੰਦਰ ਚਰਚਾ ਕੀਤੀ, ਦਿਗਵਿਜੇ ਪ੍ਰਾਪਤ ਕੀਤੀ। ਉਹ ਲੋਕਾਂ ਨੂੰ ਗੁੰਮਰਾਹ ਕਰਦਾ ਹੁੰਦਾ ਸੀ ਕਿ ਮੈਂ ਹੀ ਹਾਂ ਉਹ। ਸੋ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਏ, ਕਹਿਣ ਲੱਗੇ ਤੁਸੀਂ ਕੀ ਕਰਦੇ ਹੋ? ਮਹਾਰਾਜ ਕਹਿੰਦੇ ਬ੍ਰਾਹਮਣ ਦਾ ਕਰਮ ਹੁੰਦਾ ਯੱਗ ਕਰਨਾ, ਦਾਨ ਦੇਣਾ। ਅਤੇ ਯੱਗ ਤੁਸੀਂ ਕਈ ਪ੍ਰਕਾਰ ਦੇ ਕਰਦੇ ਹੋ, ਗੋਮੇਧ ਯੱਗ, ਅਸਵਮੇਧ ਯੱਗ, ਉਹਦੇ ਵਿੱਚ ਇਹ ਮਾਸ ਆਦਿਕ ਤੁਸੀਂ ਵਰਤਦੇ ਹੋ। ਫਿਰ ਅਸੀਂ ਖੱਤਰੀ ਹਾਂ, ਅਸੀਂ ਸਾਡਾ ਧਰਮ ਉਹ ਹੈ। ਕਹਿਣ ਲੱਗੇ ਜੀ ਖੱਤਰੀਆਂ ਕੋਲ ਤਾਂ ਸ਼ਸਤਰ ਹੁੰਦੇ ਨੇ ਅਤੇ ਤੁਸੀਂ ਤਾਂ ਫਕੀਰੀ ਬੇਸ ਧਾਰਨ ਕੀਤਾ ਹੈ, ਬਿਨਾਂ ਸ਼ਸਤਰ ਤੋਂ ਤੁਸੀਂ ਖੱਤਰੀ ਕਿਵੇਂ ਕਹਾ ਸਕਦੇ ਹੋ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਡੇ ਕੋਲ ਉਹ ਹਥਿਆਰ ਹੈ, ਬੋਲੋ ਕਿਹੜੇ ਕਿਹੜੇ ਕਹਿੰਦੇ ਹੋ? ਸੋ ਕਹਿੰਦੇ ਤਲਵਾਰ ਹੋਣੀ ਚਾਹੀਦੀ। ਕਹਿੰਦੇ ਕਰਤਾਰ ਦਾ ਨਾਮ ਤਿੱਖੀ ਤਲਵਾਰ ਹੈ, ਧਨਖ ਹੋਣਾ ਚਾਹੀਦਾ। ਕਹਿੰਦੇ ਸਤਸੰਗਤ ਭਾਰੀ ਧਨਖ ਹੈ, ਸਮਦਮ ਆਦਿਕ ਸਰਦਾ ਇਹ ਸਾਰੇ ਤੀਰ ਨੇ ਅਤੇ ਮਿਰਗ ਰੂਪੀ ਮਨ ਨੂੰ ਝੱਟ ਮਾਰ ਲੈਂਦਾ ਇਹ ਸ਼ਿਕਾਰ ਕਰਨਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਕਾਫੀ ਤਸੱਲੀ ਕਰਾਈ, ਪਰ ਫਿਰ ਵੀ ਜਦੋਂ ਨਾ ਹਟੇ ਫਿਰ ਸ਼ਬਦ ਉਚਾਰਨ ਕਰਕੇ ਮਹਾਰਾਜ ਨੇ ਕੱਲ੍ਹ ਉਚਾਰਨ ਕੀਤਾ ਸੀ ਸਲੋਕ ਮਹੱਲਾ ਪਹਿਲਾ, ਪਹਿਲਾਂ ਮਾਸੋ ਨਿਮਿਆ ਮਾਸਾ ਅੰਦਰ ਵਾਸ। ਮਹਾਰਾਜ ਨੇ ਫਰਮਾਇਆ ਪਹਿਲਾਂ ਆਦਮੀ ਮਾਸ ਅੰਦਰ ਉਪਜਦਾ, ਮੁੜ ਮਾਸ ਅੰਦਰ ਹੀ ਵੱਸਦਾ। ਜਦ ਬੰਦਾ ਮਨੁੱਖ ਵਿੱਚ ਜਾਨ ਪੈਂਦੀ ਆ ਅਤੇ ਉਹਨੂੰ ਮਾਸ ਦਾ ਹੀ ਮੂੰਹ ਮਿਲਦਾ, ਉਹਦੀਆਂ ਹੱਡੀਆਂ ਖੱਲ ਦੇਹ ਮਾਸ ਦੀਆਂ ਬਣੀਆਂ ਹੁੰਦੀਆਂ ਨੇ। ਜਦ ਉਹਨੂੰ ਮਾਸ ਦੀ ਕੁੱਖ ਵਿੱਚੋਂ ਬਾਹਰ ਲਿਆਂਦਾ ਜਾਂਦਾ ਤਾਂ ਦੁੱਧ ਪੀਂਦਾ, ਉਹ ਵੀ ਮਾਸ ਦਾ ਹੀ ਹੁੰਦਾ। ਉਹਦਾ ਮੂੰਹ ਮਾਸ ਦਾ, ਉਹਦੀ ਜੀਭ ਮਾਸ ਦੀ ਆ, ਉਹਦਾ ਸਾਹ ਵੀ ਮਾਸ ਵਿੱਚ ਹੈ। ਜਦ ਵੱਡਾ ਹੋਇਆ ਤਾਂ ਵਿਆਹਿਆ ਗਿਆ ਤਾਂ ਉਹ ਮਾਸ ਦੀ ਇਸਤਰੀ ਆਪਣੇ ਘਰ ਲਿਆਉਂਦਾ, ਮਾਸ ਤੋਂ ਹੀ ਮਾਸ ਪੈਦਾ ਹੁੰਦਾ ਅਤੇ ਆਦਮੀ ਦੇ ਸਾਰੇ ਸਾਕ ਸੰਬੰਧੀ ਵੀ ਮਾਸ ਦੇ ਬਣੇ ਹੁੰਦੇ ਨੇ। ਜਦ ਮਨੁੱਖ ਸੱਚੇ ਗੁਰੂ ਨੂੰ ਮਿਲ ਪੈਂਦਾ, ਉਹ ਵਾਹਿਗੁਰੂ ਦੀ ਰਜਾ ਨੂੰ ਜਾਣ ਲੈਂਦਾ ਅਤੇ ਕੇਵਲ ਤਦ ਹੀ ਉਹਦਾ ਸੁਧਾਰ ਹੁੰਦਾ ਅਸਲ ਵਿੱਚ। ਆਪਣੇ ਆਪ ਸੋ ਮੁਕਤ ਕਰਨ ਨਾਲ ਇਨਸਾਨ ਰਿਹਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨਿਰੀਆਂ ਗੱਲਾਂ ਨਾਲ ਮਨੁੱਖ ਬਰਬਾਦ ਹੋ ਜਾਂਦਾ। ਅਸਲ ਵਿੱਚ ਜਿਹੜੀ ਬੰਦਗੀ ਹੁੰਦੀ ਆ ਇਹ ਵੱਡੀ ਆ। ਬੰਦਗੀ ਬਾਰੇ ਤਾਂ ਤੁਸੀਂ ਕੁਛ ਸੋਚਦੇ ਨਹੀਂ ਕਦੇ, ਅਤੇ ਇਹ ਗੱਲਾਂ ਦਿਖਾਵੇ ਮਾਤਰ ਲੋਕਾਂ ਵਿੱਚ ਪ੍ਰਚਾਰ ਕਰਦੇ ਹੋ। ਅਸਲ ਚੀਜ਼ ਹੁੰਦੀ ਗਿਆਨ, ਪਰਮੇਸ਼ਰ ਸੰਬੰਧੀ ਧਿਆਨ। ਇਸ ਤਰ੍ਹਾਂ ਦਾ ਉਪਦੇਸ਼ ਸਤਿਗੁਰੂ ਮਹਾਰਾਜ ਕਰ ਰਹੇ ਨੇ। ਆਓ ਅੱਗੇ ਸ਼ਰਵਣ ਕਰਦੇ ਹਾਂ ਔਰ ਪਿਆਰ ਨਾਲ ਸਾਰੇ ਜਾਣੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਆਪਹੋ ਕੋ ਨਾ ਜਾਣਈ ਬਿਨ ਸਤਿਗੁਰ ਉਪਦੇਸ਼।
ਸਤਿਗੁਰੂ ਦੇ ਉਪਦੇਸ਼ ਤੋਂ ਬਿਨਾਂ ਕੋਈ ਆਪਣੇ ਆਪ ਜਾਣ ਨਹੀਂ ਸਕਦਾ।
ਇਸ ਪ੍ਰਕਾਰ ਕਹੇ ਸਭਨ ਕੋ ਤੂਸਨ ਪੇ ਜਗਤੇਸ।
ਇਸ ਤਰ੍ਹਾਂ ਦੇ ਬਚਨ ਕਰਕੇ ਜਗਦੇਸ਼ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਚੁੱਪ ਕਰ ਗਏ।
ਪੰਡਤ ਸੰਨਿਆਸੀ ਬਹੁਤ ਉਤਰ ਆਏ ਨਾ ਕੋਏ।
ਉੱਥੇ ਬਹੁਤ ਬ੍ਰਾਹਮਣ ਅਤੇ ਸੰਨਿਆਸੀ ਇਕੱਠੇ ਹੋਏ ਸਨ, ਪਰ ਕਿਸੇ ਨੂੰ ਅੱਗਿਓਂ ਫਿਰ ਜਵਾਬ ਨਹੀਂ ਆਉਂਦਾ।
ਇੱਕ ਹੈ ਪਰਸਪਰ ਬਦਨ ਨਿਜ ਸਨਮੁਖ ਹੋਏ ਨਾ ਸੋਏ।
ਮਹਾਰਾਜ ਸੱਚੇ ਪਾਤਸ਼ਾਹ ਵੱਲ ਲਗਾਤਾਰ ਵੇਖ ਰਹੇ ਨੇ, ਪਰ ਉਹਨਾਂ ਦੇ ਸਾਹਮਣੇ ਨਹੀਂ ਸਨ ਹੁੰਦੇ।
ਸੰਨਿਆਸੀ ਨਿਜ ਕਹਿਤ ਪੈ ਕੇਤਕ ਕਾਲ ਬਿਤਾਏ।
ਕਾਫੀ ਸਮੇਂ ਬਾਅਦ ਸੰਨਿਆਸੀ ਆਪਣੇ ਪੰਡਿਤ ਨਾਨੂ ਨੂੰ ਕਹਿਣ ਲੱਗੇ।
ਨਾਨਕ ਚੰਦ ਪੰਡਿਤ ਬਡੋ ਤੈ ਜੀਤੋ ਜਗ ਜਾਏ।
ਹੇ ਪੰਡਿਤ ਨਾਨਕ ਚੰਦ, ਤੂੰ ਵੱਡੇ ਵਿਦਵਾਨ ਹੈ, ਤੁਸੀਂ ਜਾ ਕੇ ਸਾਰਾ ਜੱਗ ਜਿੱਤ ਲਿਆ ਹੈ। ਕਿਉਂਕਿ ਨਾਨੂ ਪੰਡਿਤ ਨੇ ਵੇਦਾਂ ਵਿੱਚ ਪੜ੍ਹਿਆ ਸੀ ਕਿ ਕਲਯੁੱਗ ਵਿੱਚ ਨਾਨਕ ਨਾਮੀ ਅਵਤਾਰ ਪੈਦਾ ਹੋਵੇਗਾ, ਇਸ ਲਈ ਉਹਨੇ ਆਪਣਾ ਨਾਂ ਨਾਨਕ ਚੰਦ ਰੱਖ ਲਿਆ ਸੀ। ਉਹਨੇ ਚਰਚਾ ਵਿੱਚ ਦਿਗੇ ਵਿੱਚ ਹੁੰਦੀ ਆ ਕਿ ਦਸੋਂ ਦਿਸ਼ਾ 'ਚ ਜੋ ਦਿੱਗ ਵਿਜੇ ਹੁੰਦੀ ਦਸੋਂ ਦਿਸ਼ਾ 'ਚ ਜਿੱਤ ਪ੍ਰਾਪਤ ਕਰਨੀ, ਭਾਵ ਉਹਨੇ ਸਾਰਾ ਜੱਗ ਚਰਚਾ ਕਰਕੇ ਜਿੱਤਿਆ ਹੋਇਆ ਸੀ। ਉਹਨੇ ਇਹ ਨਾਮ ਰੱਖਿਆ ਸੀ ਆਪਣਾ ਨਾਨਕ ਚੰਦ। ਹੁਣ ਉਹਨੂੰ ਇਹ ਨਹੀਂ ਸੀ ਪਤਾ ਕਿ ਹੁਣ ਅਸਲ ਗੁਰੂ ਨਾਨਕ ਦੇਵ ਜੀ ਮੇਰੇ ਸਾਹਮਣੇ ਬੈਠੇ ਨੇ, ਉਹਨੂੰ ਇਸ ਗੱਲ ਦਾ ਗਿਆਨ ਨਹੀਂ ਸੀ।
ਇਸ ਫਕੀਰ ਕੈ ਸਾਮਹਨੈ ਚਰਚਾ ਕਿਉਂ ਨਾ ਕਰੰਤ।
ਸੋ ਹੁਣ ਤੂੰ ਇਸ ਫਕੀਰ ਦੇ ਸਾਹਮਣੇ ਚਰਚਾ ਕਿਉਂ ਨਹੀਂ ਕਰਦਾ?
ਬੇਤਾ ਗਮਾ ਨਿਗਮ ਕੋ ਸਭ ਹਿਨ ਮੈਂ ਮਤਵੰਤ।
ਤੂੰ ਵੇਦਾਂ ਸ਼ਾਸਤਰਾਂ ਨੂੰ ਜਾਣਨ ਵਾਲਾ ਹੈ, ਵੱਡਾ ਬੁੱਧੀਮਾਨ ਹੈ, ਫਿਰ ਹੁਣ ਚਰਚਾ ਕਿਉਂ ਨਹੀਂ ਕਰਦਾ?
ਜੋ ਪਈ ਸੁਣਕਰ ਨਾਨੂ ਪੰਡਤ ਤਵਹੀ।
ਜਦੋਂ ਸਾਰਿਆਂ ਨੇ ਪ੍ਰੇਰਨਾ ਦਿੱਤੀ ਤਾਂ ਸੁਣ ਕੇ ਨਾਨੂ ਪੰਡਤ ਬੋਲਿਆ।
ਬੋਲਿਓ ਸਭਨ ਪ੍ਰੇਰੋ ਜਵਹੀ।
ਉਸ ਵਕਤ ਪ੍ਰੇਰਨ ਕਰਕੇ ਹੀ ਬੋਲਿਆ ਹੈ ਸਾਰਿਆਂ ਵਿੱਚ।
ਸ੍ਰੀ ਗੁਰ ਕੇਰ ਪ੍ਰਤਾਪ ਦਬਾਵਾ।
ਗੁਰੂ ਜੀ ਦੇ ਪ੍ਰਤਾਪ ਦਾ ਵੱਡਾ ਦਬਾਅ ਸੀ, ਬਹੁਤਾ ਜ਼ਿਆਦਾ। ਗੁਰੂ ਸਾਹਿਬ ਦੇ ਸਾਹਮਣੇ ਇਹ ਪ੍ਰਤਾਪ ਇੰਨਾ ਸੀ ਕਿ ਬੋਲ ਨਹੀਂ ਸੀ ਸਕਦਾ।
ਸਾਬਤ ਕੋਈ ਨਾ ਉੱਤਰ ਆਵਾ।
ਇਹਨੂੰ ਹੁਣ ਕਿਸੇ ਪ੍ਰਕਾਰ ਦਾ ਪੂਰਾ ਉੱਤਰ ਨਹੀਂ ਸੀ ਆਉਂਦਾ। ਲੋਕਾਂ ਵਿੱਚ ਤਾਂ ਇਹ ਆਪਣੇ ਆਪ ਨੂੰ ਸਮਝਦਾ ਹੀ ਬਹੁਤ ਸਿਆਣਾ, ਪਰ ਇਹਨੂੰ ਉੱਤਰ ਨਹੀਂ ਸੀ ਆਉਂਦਾ ਕੋਈ।
ਇਹ ਫਕੀਰ ਤਾਂ ਕੀਨ ਕੁਕਰਮਾ।
ਸੋ ਨਾਨੂ ਨੇ ਕਿਹਾ, ਫਕੀਰ ਤੂੰ ਇਹ ਵੱਡਾ ਕੁਕਰਮ ਕੀਤਾ ਹੈ।
ਪੂਰਵ ਦਿਵਸ ਪਨ ਭਾਗ ਧਰਮਾ।
ਅੱਜ ਤਿਉਹਾਰ ਦਾ ਦਿਹਾੜਾ ਸੀ, ਅੱਜ ਗ੍ਰਹਿਣ ਲੱਗਿਆ ਸੀ ਸੂਰਜ ਦਾ। ਗ੍ਰਹਿਣ ਵਾਲੇ ਸਮੇਂ ਵਿੱਚ ਕੋਈ ਬੰਦਾ ਅੱਗ ਨਹੀਂ ਬਾਲਦਾ, ਇਸ ਤਰ੍ਹਾਂ ਦੇ ਪੁੱਠੇ ਕੰਮ ਨਹੀਂ ਕਰਦਾ।
ਕਿਸ ਪ੍ਰਕਾਰ ਤੋਂ ਹਮੈਂ ਬਤਾਵੈ।
ਫਿਰ ਕਿਸ ਪ੍ਰਕਾਰ ਤੁਸੀਂ ਸਾਨੂੰ ਧਰਮ ਬਾਰੇ ਦੱਸ ਰਹੇ ਹੋ?
ਇਹ ਸਭ ਸ਼ਾਸਤਰ ਦੋਸ਼ ਲਗਾਵੈ।
ਫਿਰ ਜਿਹੜੇ ਸਾਰੇ ਸ਼ਾਸਤਰਾਂ ਦੇ ਤੁਸੀਂ ਦੋਸ਼ ਲਗਾਉਂਦੇ ਹੋ ਕਿ ਕਿਸ ਪ੍ਰਕਾਰ ਤੁਸੀਂ ਦੱਸ ਰਹੇ ਹੋ?
ਦਾਨ ਸਨਾਨ ਪੂਜਵੈ ਕਾਲਾ।
ਅੱਜ ਤਾਂ ਸੀ ਸਮਾਂ ਦਾਨ ਕਰਨ ਦਾ, ਇਸ਼ਨਾਨ ਕਰਨ ਦਾ ਤੇ ਪੂਜਾ ਦਾ ਸਮਾਂ ਸੀ ਅੱਜ।
ਆਮ ਖਰੀਦ ਤਾਂ ਪਾਪ ਵਿਸਾਲਾ।
ਤੇ ਮਾਸ ਰਿੰਨ ਕੇ ਤੁਸੀਂ ਵੱਡਾ ਪਾਪ ਕੀਤਾ ਹੈ।
ਕੈਸੋ ਤੇਰੋ ਅਹੈ ਸਿਧਾਂਤਾ।
ਤੇਰੋ ਇਹ ਤੁਹਾਡਾ ਕਿਸ ਤਰ੍ਹਾਂ ਦਾ ਸਿਧਾਂਤ ਹੈ? ਤੁਸੀਂ ਕਿਹਾ ਜਿਹਾ ਸਿਧਾਂਤ ਵਰਤਿਆ ਹੈ ਅੱਜ?
ਉੱਤਰ ਦੇਣਤ ਹੋਏ ਹੈ ਪਤਾ।
ਉੱਤਰ ਦੇਹੋ ਨਹੀਂ ਤਾਂ ਤੁਹਾਡਾ ਅਸੀਂ ਮਾਰ ਮਾਰ ਕੇ ਨਾਸ ਕਰ ਦਿਆਂਗੇ, ਤੁਹਾਨੂੰ ਤਿੰਨਾਂ ਨੂੰ ਮਾਰ ਦੇਵਾਂਗੇ।
ਦੋਹਰਾ ਸਭ ਵਿਦਾ ਬੇਤਾ ਸਤਿਗੁਰੂ ਬੋਲੇ ਬਚ ਤਤਕਾਲ।
ਸਾਰਿਆਂ ਵਿਧੀਆਂ ਵਿੱਚ ਨਿਪੁੰਨ ਸਤਿਗੁਰੂ ਜੀ ਨੇ ਤੁਰੰਤ ਹੀ ਬਚਨ ਕਹੇ।
ਦਵਿਜ ਸੰਨਿਆਸੀ ਅਪਰ ਨਰ ਸੁਨ ਹੈ ਪੀਰ ਵਿਸਾਲ।
ਉੱਥੇ ਜਿੰਨੇ ਬੈਠੇ ਸਨ ਬ੍ਰਾਹਮਣ ਸੰਨਿਆਸੀ ਤੇ ਹੋਰ ਬੰਦੇ, ਉਹ ਵੱਡੀ ਗਿਣਤੀ ਵਿੱਚ ਖੜੇ ਸੁਣ ਰਹੇ ਸਨ।
ਮਹੱਲਾ ਪਹਿਲਾ। ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਸਾਰੇ ਵਿਦਵਾਨ ਹੋ, ਪੰਡਿਤ ਹੋ, ਬ੍ਰਾਹਮਣ ਹੋ, ਸੰਨਿਆਸੀ ਹੋ, ਇਕੱਠੇ ਹੋ ਕੇ ਆਏ ਹੋ, ਤੁਸੀਂ ਦੇਖੋ ਮੇਰੇ ਨਾਲ ਕੋਈ ਗਿਆਨ ਤੇ ਧਿਆਨ, ਰੱਬੀ ਗਿਆਨ, ਨੰਨੇ ਨੂੰ ਅੰਕਲ ਕਹਿੰਦਾ, ਰੱਬੀ ਗਿਆਨ ਤੇ ਰੱਬੀ ਧਿਆਨ, ਇਹਦੀ ਤਾਂ ਕੋਈ ਗੱਲ ਨਹੀਂ ਕੀਤੀ। ਆ ਕੇ ਸਿਮਰਨ ਬੰਦਗੀ ਭਜਨ ਵਾਲੀ ਕੋਈ ਗੱਲ ਨਹੀਂ ਕੀਤੀ, ਤੇ ਮੂਰਖਾਂ ਦੀ ਤਰ੍ਹਾਂ ਮਾਸ ਮਾਸ ਕਰਕੇ ਰੌਲਾ ਪਾ ਰਹੇ, ਕਹਿੰਦੇ ਹਾਏ ਇੱਥੇ ਮਾਸ ਕਿਉਂ ਬਣਾਤਾ, ਆਹ ਕਿਉਂ ਬਣਾਤਾ। ਇਹ ਸਾਰਾ ਤੁਹਾਡਾ ਉੱਪਰਲਾ ਦਿਖਾਵਾ ਹੈ। ਭਜਨ ਬੰਦਗੀ ਵਾਲੀ ਤਾਂ ਕੋਈ ਗੱਲ ਨਹੀਂ ਹੈ ਤੁਹਾਡੇ ਵਿੱਚ, ਨਾ ਹੀ ਤੁਸੀਂ ਮੇਰੇ ਨਾਲ ਕੋਈ ਗਿਆਨ ਤੇ ਧਿਆਨ ਦੀ ਗੱਲ ਕੀਤੀ ਹੈ।
ਕੌਣ ਮਾਸ ਕੌਣ ਸਾਗ ਕਹਾਵੈ, ਕਿਸਮ ਹੈ ਪਾਪ ਸਮਾਣੇ।
ਹੁਣ ਇਹ ਦੱਸੋ ਵੀ ਮਾਸ ਕੀ ਚੀਜ਼ ਹੈ, ਸਾਗ ਕੀ ਚੀਜ਼ ਹੈ, ਕਿਹਦੇ ਵਿੱਚ ਬੰਦੇ ਨੂੰ ਪਾਪ ਲੱਗਦਾ ਹੈ? ਤੁਸੀਂ ਦਿਖਾਵੇ ਮਾਤਰ ਸਾਰਾ ਕੁਛ ਕਰਦੇ ਹੋ।
ਗੈਂਡਾ ਮਾਰ ਹੋਮ ਜਗ ਕੀ ਏ, ਦੇਵਤਿਆਂ ਕੀ ਬਾਣੇ।
ਦੇਵਤਿਆਂ ਦੀ ਸ਼ੁਰੂ ਤੋਂ ਆਦਤ ਹੈ ਗੈਂਡੇ ਆਦਿ ਮਾਰ ਕੇ ਫਿਰ ਹੋਮ ਕਰਨਾ, ਜਗ ਕਰਨਾ, ਉਹ ਇਹੋ ਜਿਹੇ ਕੰਮ ਕਰਦੇ ਸਨ।
ਮਾਸ ਸੋੜ ਬੈਂਸ ਨੱਕ ਪਕੜ ਹੈ, ਰਾਤੀ ਮਾਨ ਸਖਾਣੇ।
ਤੁਸੀਂ ਲੋਕ ਕੀ ਕਰਦੇ ਹੋ, ਦਿਨੇ ਤਾਂ ਦਿਖਾਵਾ ਕੀਤਾ, ਨੱਕ ਫੜ ਲਿਆ, ਮਾਸ ਬਣਦਾ, ਬਦਬੂ ਆ ਰਹੀ ਸਾਨੂੰ, ਐਂ ਆ ਰਹੀ ਹੈ, ਤੇ ਰਾਤ ਨੂੰ ਤੁਸੀਂ ਬੰਦਿਆਂ ਨੂੰ ਲੁੱਟ ਕੇ ਖਾ ਜਾਂਦੇ ਹੋ, ਜਿਹੜਾ ਬੰਦਾ ਅਣਜਾਣ ਕੋਈ ਫਸ ਗਿਆ ਵਿਚਾਰਾ। ਕਿਉਂਕਿ ਦੋ ਤਰੀਕੇ ਚੱਲਦੇ ਸੀ, ਦਿਨੇ ਤਾਂ ਕੱਪੜੇ ਪਾ ਲੈਣੇ, ਇਹ ਸੱਜਣ ਠੱਗ ਵੀ ਇਹੀ ਚੀਜ਼ ਕਰਦਾ ਹੁੰਦਾ ਸੀ। ਦਿਨੇ ਤਾਂ ਸਵੇਰੇ ਜਾ ਕੇ ਮੰਦਰ ਦੇ ਵਿੱਚ ਸਵੇਰੇ ਮਸੀਤੇ ਜਾ ਕੇ ਪਹਿਲਾਂ ਨਮਾਜ਼ ਪੜ੍ਹਨੀ, ਸ਼ਾਮ ਨੂੰ ਉੱਥੇ ਇੱਕ ਮੰਦਰ ਬਣਾਇਆ ਹੋਇਆ ਸੀ ਉਹਦੇ 'ਚ ਆਰਤੀ ਕਰਨੀ। ਇਸ ਬਹਾਨੇ ਉੱਥੇ ਇੱਕ ਧਰਮਸ਼ਾਲਾ ਬਣਾਈ ਹੋਈ ਸੀ, ਜਦੋਂ ਬੰਦੇ ਆਉਣੇ ਰਾਤ ਰਹਿਣ ਉਹਨਾਂ ਨੂੰ ਰਾਤ ਨੂੰ ਜ਼ਹਿਰ ਦੇ ਕੇ ਮਾਰ ਦੇਣਾ, ਫਿਰ ਉਹਨਾਂ ਦਾ ਸਮਾਨ ਲੁੱਟ ਲੈਣਾ। ਪਿੱਛੇ ਇੱਕ ਖੂਹ ਬਣਾਇਆ ਹੋਇਆ ਸੀ, ਮਰਿਆ ਹੋਇਆ ਬੰਦਾ ਖੂਹ 'ਚ ਸੁੱਟ ਦੇਣਾ। ਇਹ ਇੱਕ ਦਿਖਾਵਾ ਹੈ, ਠੱਗੀ ਹੈ ਲੋਕਾਂ ਦੇ ਨਾਲ। ਸੋ ਮਹਾਰਾਜ ਕਹਿੰਦੇ ਨੇ ਕਿ ਤੁਸੀਂ ਕੀ ਕਰਦੇ ਹੋ, ਦਿਨੇ ਤਾਂ ਧਰਮ ਦਾ ਦਿਖਾਵਾ ਕਰਦੇ ਹੋ, ਬੰਦੇ ਕੀ ਕਰਦੇ ਨੇ। ਅੱਜ ਕੱਲ੍ਹ ਵੀ ਐਸਾ ਸੰਸਾਰ ਅੰਦਰ ਚੱਲਦਾ, ਦਿਨੇ ਧਰਮ ਦਾ ਦਿਖਾਵਾ ਕਰਨਾ, ਲੋਕ ਫਿਰ ਉਹ ਚੁੰਗਲ 'ਚ ਫਸ ਜਾਂਦੇ ਨੇ ਵੀ ਇਹ ਤਾਂ ਬਹੁਤ ਧਾਰਮਿਕ ਆਦਮੀ, ਇਹਨੇ ਮਾੜਾ ਤਾਂ ਕਰਨਾ ਹੀ ਨਹੀਂ ਵਿਚਾਰੇ ਨੇ ਕੋਈ। ਪਰ ਅਸਲੀ ਰੂਪ ਉਹਦਾ ਰਾਤ ਨੂੰ ਸਾਹਮਣੇ ਆਉਂਦਾ, ਜਦੋਂ ਮਾੜੇ ਕਰਮ ਕਰਦਾ, ਲੁੱਟ ਲੈਂਦਾ, ਮਾਰ ਕੇ ਹੀ ਦਰਿਆਵਾਂ 'ਚ ਹੀ ਸੁੱਟ ਦਿੰਦੇ ਨੇ ਕਈ ਮਾਰ ਕੇ, ਕਈ ਥਾਈਂ ਇਹੋ ਜਿਹੇ ਹੋਏ ਨੇ। ਤਾਂ ਇਸ ਕਰਕੇ ਮਹਾਰਾਜ ਉਹਨਾਂ ਨੂੰ ਇਹੀ ਚੀਜ਼ ਸਮਝਾਉਂਦੇ ਨੇ ਕਿ ਦਿਨੇ ਤਾਂ ਤੁਸੀਂ ਦਿਖਾਵਾ ਕਰਦੇ ਹੋ, ਰਾਤ ਨੂੰ ਦਿਨੇ ਤਾਂ ਕਹਿੰਦੇ ਹੋ ਮਾਸ ਖਾਣਾ ਨਹੀਂ ਚਾਹੀਦਾ, ਰਾਤ ਨੂੰ ਸਾਬਤਾ ਬੰਦਾ ਹੀ ਖਾ ਜਾਂਦੇ ਹੋ, ਭਾਵ ਕੇ ਬੰਦਾ ਹੀ ਮਾਰ ਦਿੰਦੇ ਹੋ। ਸੋ ਇਸ ਤਰ੍ਹਾਂ ਕਰਨ ਦੇ ਨਾਲ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਇੱਕ ਮਾਸ ਤਾਂ ਛੱਡਣ ਨੂੰ ਕਹਿੰਦੇ ਹੋ, 99 ਤਰ੍ਹਾਂ ਦਾ ਮਾਸ ਖਾਂਦੇ ਹੋ, ਸਾਰੇ ਬੰਦ ਕਰੋ। ਉਹ ਜਿਹੜਾ ਬਗਾਨਾ ਹੱਕ ਖਾਣਾ, ਬਗਾਨੀ ਮਾਇਆ ਖਾਣੀ, ਝੂਠ ਬੋਲਣਾ, ਕੂੜ ਬੋਲ, ਮੁਰਦਾਰ ਖਾਏ, ਝੂਠ ਬੋਲ ਕੇ ਮੁਰਦਾ ਖਾਂਦੇ ਹੋ।
ਫੜ ਕਰ ਲੋਕਾਂ ਨੂੰ ਦਿਖਲਾਵ ਹੈ, ਗਿਆਨ ਧਿਆਨ ਨਹੀਂ ਸੂਝੈ।
ਤੇ ਫੜ ਕੇ ਫਿਰ ਲੋਕਾਂ ਨੂੰ ਦਿਖਾਉਂਦੇ ਹੋ ਇਹ ਗੱਲ, ਧਾਰਮਿਕ ਗੱਲਾਂ, ਨੱਕ ਫੜ ਕੇ ਵੀ ਅਸੀਂ ਤਾਂ ਖਾਂਦੇ ਨਹੀਂ, ਅਸੀਂ ਤਾਂ ਸੁੰਘਦੇ ਨਹੀਂ, ਨੱਕ 'ਤੇ ਕੱਪੜਾ ਲੈਂਦੇ ਹਾਂ। ਪਰ ਤੁਸੀਂ ਇੱਕ ਗੱਲ ਦੱਸੋ, ਕਦੇ ਲੋਕਾਂ ਨੂੰ ਗਿਆਨ ਦੀ ਕੋਈ ਗੱਲ ਦੱਸੀ, ਕੋਈ ਧਿਆਨ ਦੀ ਗੱਲ ਦੱਸੀ ਕਿ ਧਿਆਨ ਲਾਉਣਾ ਚਾਹੀਦਾ, ਪਰਮਾਤਮਾ ਵਿੱਚ ਲਿਵ ਲਾਉਣੀ ਚਾਹੀਦੀ ਹੈ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜਾਂ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰੰਬਾਰਾ। ਇਸ ਕਰਕੇ ਇਹ ਦਿਖਾਵੇ ਦੀਆਂ ਗੱਲਾਂ ਸਾਰੀਆਂ ਵਿੱਚ ਆ ਜਾਂਦੀਆਂ ਹਨ।
ਨਾਨਕ ਅੰਧੇ ਸੋ ਕਿਆ ਕਹੀਐ, ਕਹੈ ਨਾ ਕਹਿਆ ਬੂਝੈ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਆਤਮਕ ਤੌਰ 'ਤੇ ਅੰਨਾ ਪ੍ਰਤੱਖ ਵੀ ਅੰਨਾ ਦੀਂਦਾ ਨਹੀਂ, ਸਾਰਾ ਕੁਛ ਸਾਹਮਣੇ, ਕਹੇ ਨਾ ਕਹਿਆ ਬੂਝੈ, ਜੇ ਕਹੀਏ ਤਾਂ ਸਮਝਦਾ ਨਹੀਂ ਗੱਲ ਨੂੰ। ਇਸ ਕਰਕੇ ਅੰਧੇ ਬੰਦੇ ਨੂੰ ਕੀ ਉਪਦੇਸ਼ ਕਰੀਏ।
ਅੰਧਾ ਸੋਏ ਜੇ ਅੰਧ ਕਮਾਵੈ, ਤੇ ਸਿਰਦੈ ਸੇ ਲੋਚਨ ਨਾਹੀਂ।
ਕਹਿੰਦੇ ਸਾਨੂੰ ਅੰਨਾ ਕਿਉਂ ਕਹਿੰਦੇ ਹੋ, ਸਾਡੇ ਚੰਗੀਆਂ ਭਲੀਆਂ ਅੱਖਾਂ ਲੱਗੀਆਂ ਹੋਈਆਂ। ਮਹਾਰਾਜ ਕਹਿੰਦੇ ਅੰਧੇ ਸੋਏ ਜੇ ਅੰਧ ਕਮਾਵੈ। ਅੰਨਾ ਬੰਦਾ ਉਹ ਹੁੰਦਾ ਜਿਹੜਾ ਅੰਧ ਤਾਈ ਵਾਲੇ ਕਰਮ ਕਮਾਵੇ। ਹਮ ਅੰਧਲੇ ਅੰਧ ਬਿਖਿਆ ਬਿਖਰਾਤੇ, ਕਿਉਂ ਚੱਲ ਰਹੇ ਗੁਰ ਚਾਲੀ। ਇਸ ਕਰਕੇ ਤਿਸ ਹਿਰਦੈ ਸੇ ਲੋਚਨ ਨਾਹੀਂ, ਉਹਦੇ ਅੰਦਰ ਅੰਤਰੀਵ ਅੱਖਾਂ ਨਹੀਂ ਹੈਗੀਆਂ। ਅੰਤਰੀਵ ਅੱਖਾਂ ਹੋਰ ਹੁੰਦੀਆਂ ਨੇ, ਬਾਹਰਲੀਆਂ ਅੱਖਾਂ ਦਿਖਾਵੇ ਮਾਤਰ ਹੀ ਨੇ, ਕੰਨ ਵੀ ਦਿਖਾਵੇ ਮਾਤਰ ਨੇ, ਬਾਹਰਲੀਆਂ ਅੱਖਾਂ ਹੋਰ ਹੁੰਦੀਆਂ ਨੇ, ਅੰਦਰ ਹੋਰ ਨੇ ਅੱਖਾਂ। ਮਹਾਰਾਜ ਕਹਿੰਦੇ ਤੁਹਾਡੇ ਅੰਦਰ ਜਿਹੜੀਆਂ ਆਤਮਕ ਅੱਖਾਂ ਤਾਂ ਉਹ ਤਾਂ ਹੈ ਨਹੀਂ, ਅਤੇ ਬਾਹਰਲੀਆਂ ਅੱਖਾਂ ਜਿਹੜੀਆਂ ਇਹਨਾਂ ਨਾਲ ਦੇਖਣਾ, ਅਸਲ ਦੇਖਣਾ ਨਹੀਂ ਮੰਨਿਆ ਜਾਂਦਾ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ।
ਮਾਤ ਪਿਤਾ ਕੀ ਰਕਤਨ ਪੰਨੈ, ਮੱਛੀ ਮਾਸ ਨਾ ਖਾਹੀ।
ਸੋ ਇਸ ਕਰਕੇ ਮਾਤਾ ਪਿਤਾ ਦੀ ਰਕਤ ਬਿੰਦ ਤੋਂ ਜਨਮ ਲਿਆ ਹੈ, ਦਿਖਾਵਾ ਇਹ ਕਰਦੇ ਕਿ ਅਸੀਂ ਮੱਛੀ ਦਾ ਮਾਸ ਨਹੀਂ ਖਾਂਦੇ, ਤੋ ਲੋਕਾਂ ਨੂੰ ਕਹਿੰਦੇ ਇਹ ਨਹੀਂ ਖਾਂਦੇ। ਪਰ ਉੱਥੇ ਕੀ ਹੁੰਦਾ ਸੀ, ਕਿਸ਼ਤੀ ਵਿੱਚ ਬੈਠਣਾ, ਕੁੰਡੀ ਪਾ ਲੈਣੀ ਦਰਿਆ ਦੇ ਵਿੱਚ, ਉੱਤੇ ਦਿਖਾਵੇ ਮਾਤਰ ਪਾਠ ਜਿਹਾ ਕਰੀ ਜਾਣਾ। ਭਾਈ ਮਰਦਾਨੇ ਨੇ ਕਿਹਾ ਸੀ, ਮਹਾਰਾਜ ਦੇਖੋ ਕਿਸ਼ਤੀ 'ਚ ਬੈਠਾ ਕਿੰਨਾ ਸੋਹਣਾ ਪਾਠ ਕਰ ਰਿਹਾ ਉਹ। ਮਹਾਰਾਜ ਕਹਿੰਦੇ ਦੇਖੀ ਜਾਈ ਉਹਦੇ ਵੱਲ, ਦੇਖ ਕੀ ਕਰਦਾ। ਜਦੋਂ ਉਹਨੇ ਮੱਛੀ ਦੀ ਕੁੰਡੀ ਮਾਰੀ, ਇਕਦਮ ਜ਼ੋਰ ਨਾਲ ਮੱਛੀ ਸਿੱਟੀ ਵਿੱਚ, ਕਹਿੰਦਾ ਮਹਾਰਾਜ ਇਹ ਤਾਂ ਹੋਰ ਹੀ ਕੁਛ ਕਰੀ ਜਾਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨੇ ਕਲਯੁੱਗ ਹੈ, ਲੋਕ ਦਿਖਾਵਾ ਕਰਦੇ ਧਰਮ ਦਾ, ਅਤੇ ਕੁਕਰਮ ਕਰਦੇ ਨੇ ਅੰਦਰੇ ਅੰਦਰ। ਦੇਖਣ ਮਾਤਰ ਲੱਗਦਾ ਕਿ ਬੜਾ ਪਵਿੱਤਰ ਬੰਦਾ, ਬੜਾ ਸਾਫ਼ ਸੁਥਰਾ ਬੰਦਾ, ਬੜਾ ਧਰਮੀ ਬੰਦਾ, ਪਰ ਮਨ ਦੇ ਅੰਦਰ ਇਹਦੇ ਕਾਲਖ ਹੈ।
ਇਸਤਰੀ ਪੁਰਖ ਹੈ ਜਾਨ ਇਸ ਮੇਲਾ, ਉਥੈ ਮੰਦ ਕਮਾਹੀ।
ਸੋ ਇਸ ਤਰ੍ਹਾਂ ਦਿਨੇ ਤਾਂ ਦਿਖਾਵਾ ਕਰਨਾ ਕਿ ਅਸੀਂ ਬੜੇ ਸੱਚੇ ਸੁੱਚੇ ਹਾਂ, ਔਰ ਪਰ ਇਸਤਰੀ ਗਮਨ ਕਰਨਾ, ਮਾੜੇ ਕਰਮ ਕਰਨੇ। ਸੋ ਕੋਈ ਕਰਮ ਕੰਮ ਆਉਣੇ ਜਿਹੜੇ ਨੇ, ਇਹ ਕੀ ਚੀਜ਼ ਹੈ? ਲੋਕਾਂ ਨੂੰ ਕਿਉਂ ਦਿਖਾਵੇ ਵਿੱਚ ਕਿਉਂ ਉਹਲਾ ਰੱਖਦੇ ਹੋ? ਧਾਰਮਿਕ ਦਿਖਾਵਾ ਕਿਉਂ ਕਰਦੇ ਹੋ? ਅਤੇ ਫਿਰ ਇਸ ਜਾਲ ਵਿੱਚ ਕਿਉਂ ਫਸਾਉਂਦੇ ਹੋ ਕਿ ਅਸੀਂ ਧਰਮੀ ਹਾਂ?
ਮਾਸਾ ਨਿਮੇ ਮਾਸਾ ਜੰਮੇ ਹਮ ਮਾਸੇ ਕੇ ਭਾਂਡੇ।
ਸੋ ਮਾਸ ਤੋਂ ਹੀ ਨਿੰਮੇ ਤੋਂ ਭਾਵ, ਸੋ ਬਣਨਾ ਸਰੀਰ ਦਾ, ਜਨਮ ਲੈਣਾ ਮਾਸ ਮਾਸ ਨਹੀਂ, ਅਸੀਂ ਮਾਸ ਦੇ ਹੀ ਭਾਂਡੇ, ਆਪੇ ਭਾਂਡੇ ਸਾਜ ਨਿਵਾਜੇ।
ਗਿਆਨ ਧਿਆਨ ਕਾਛਾ ਸੂਜੈ ਨਾਹੀ ਚਤੁਰ ਕਹਾਵੇ ਭਾਂਡੇ।
ਭਾਂਡੇ ਨਾਨੂ, ਤੂੰ ਆਪਣੇ ਆਪ ਨੂੰ ਬਹੁਤ ਸਿਆਣਾ ਕਹਾਉਣਾ, ਮੇਰੇ ਕੋਲ ਤੂੰ ਕੋਈ ਗਿਆਨ ਦੀ ਗੱਲ ਕਰ, ਕੋਈ ਧਿਆਨ ਦੀ ਗੱਲ ਕਰ, ਕਦੇ ਬੈਖਰੀ ਮੱਧਮਾ ਪਸੰਤੀ ਪਰਾ ਬਾਣੀ ਦੀ ਗੱਲ ਕਰ, ਕੋਈ ਗਿਆਨ ਦੀ ਗੱਲ ਅੰਦਰਲੀ ਕਰ, ਆਤਮਾ ਕੀ ਹੈ, ਅਨਾਤਮਾ ਕੀ ਹੈ, ਇਹ ਤਾਂ ਗੱਲਾਂ ਤੁਹਾਨੂੰ ਆਉਂਦੀਆਂ ਹੀ ਨਾ ਹੈ। ਬਸ ਤੁਸੀਂ ਤਾਂ ਖਾਣ ਪੀਣ ਦੇ ਮਗਰ, ਆਹ ਖਾਣਾ ਨਹੀਂ, ਉਹ ਪੀਣਾ ਨਹੀਂ, ਐ ਨਹੀਂ ਕਰਨਾ। ਜਾਂ ਤਾਂ ਤੁਸੀਂ ਸੱਚਮੁੱਚ ਹੀ ਰਾਤ ਦਿਨ ਇੱਕੋ ਜਿਹਾ ਜੀਵਨ ਰੱਖੋ, ਫਿਰ ਤਾਂ ਠੀਕ ਹੈ। ਦਿਖਾਵੇ ਮਾਤਰ ਜੀਵਨ ਹੋਰ ਹੈ, ਅੰਦਰੋਂ ਗੱਲ ਹੋਰ ਹੈ, ਇਸ ਕਰਕੇ ਸਾਰਾ ਜਿੰਨਾ ਵੀ ਦਿਖਾਵਾ ਹੋ ਜਾਂਦਾ ਹੈ।
ਬਾਹਰ ਕਾ ਮਾਸ ਮੰਦਾ ਸਵਾਭੀ ਘਰ ਕਾ ਮਾਸ ਚੰਗੇਰਾ।
ਸੋ ਬਾਹਰ ਦਾ ਜਿਹੜਾ ਮਾਸ ਹੈ ਉਹ ਮੰਦਾ ਹੈ, ਅਤੇ ਘਰ ਦਾ ਮਾਸ ਚੰਗਾ ਸਮਝਦੇ ਹੋ।
ਜੀ ਜੰਤ ਸਭ ਮਾਸਾ ਹੋਏ ਜੀ ਲਿਆ ਵਾਸੇਰਾ।
ਸਾਰੇ ਜੀ ਜੰਤ ਮਾਸ ਤੋਂ ਹੀ ਪੈਦਾ ਹੋਏ ਨੇ, ਤੇ ਜਿਹੜਾ ਜੀ ਹੈ ਹੁੰਦੀ ਆਤਮਾ, ਇਹਨੇ ਵੀ ਤਾਂ ਮਾਸ ਵਿੱਚ ਹੀ ਵਸੇਰਾ ਲਿਆ ਹੋਇਆ ਹੈ।
ਭਖ ਭਖ ਹੈ ਭਖ ਤਜ ਸੋਡਾ ਹੈ ਅੰਧ ਗੁਰੂ ਜਿਨ ਕੇਰਾ।
ਜਿਨ੍ਹਾਂ ਦਾ ਗੁਰੂ ਹੀ ਅੰਨਾ ਹੈ ਉਹ ਭਖ ਭਖ ਹੈ, ਨਾ ਖਾਣ ਵਾਲੀਆਂ ਚੀਜ਼ਾਂ ਨੂੰ ਤਾਂ ਖਾਈ ਜਾਂਦੇ ਨੇ। ਭਖ ਤਜ ਸੋਡਾ, ਜਿਹੜੀਆਂ ਭਖਣ ਵਾਲੀਆਂ ਚੀਜ਼ਾਂ ਨੇ ਨਾ, ਉਹਨਾਂ ਨੂੰ ਤੁਸੀਂ ਛੱਡੀ ਜਾਂਦੇ ਹੋ। ਜਿਹੜੀ ਗੁਰਮਤ ਅਨੁਸਾਰ ਚੀਜ਼ ਖਾਣੀ ਹੁੰਦੀ ਆ, ਉਹਨੂੰ ਤਾਂ ਕਹਿੰਦੇ ਇਹ ਤਾਂ ਘਾਹ ਖਾਣਾ ਹੀ ਬੰਦੇ, ਉਹਨੂੰ ਤਾਂ ਘਾਹ ਖਾਣਾ ਹੀ ਦੱਸਦੇ ਆ। ਅਤੇ ਅਭਖ ਭਖਾ, ਜਿਹੜੀ ਗੱਲ ਤੋਂ ਮਹਾਰਾਜ ਨੇ ਰੋਕਿਆ ਵੀ ਇਹ ਨਹੀਂ ਖਾਣਾ ਭਾਈ, ਆਹ ਨਹੀਂ ਖਾਣਾ ਭਾਈ, ਉਹ ਖਾਂਦੇ ਹੋ। ਇਹ ਸੰਸਾਰ ਦੇ ਜੀਵਾਂ ਦੀ ਹਾਲਤ ਹੀ ਕਲਯੁਗ ਵਿੱਚ ਐਸੀ ਹੈ।
ਮਾਸਾ ਨਿਮੈ ਮਾਸਾ ਜੰਮੈ ਹਮ ਮਾਸੇ ਕੇ ਭਾਂਡੇ।
ਇਸ ਕਰਕੇ ਅਸੀਂ ਤਾਂ ਮਾਸ ਤੋਂ ਹੀ ਬਣੇ ਹਾਂ, ਤੇ ਮਾਸ ਤੋਂ ਹੀ ਜੰਮੇ ਹਾਂ, ਤੇ ਮਾਸ ਦੇ ਭਾਂਡੇ ਹਾਂ।
ਗਿਆਨ ਧਿਆਨ ਕੱਛ ਸੂਝੈ ਨਾਹੀ ਚਤੁਰ ਕਹਾਵੇ ਭਾਂਡੇ।
ਤੈਨੂੰ ਰੱਬੀ ਗਿਆਨ ਤੇ ਰੱਬੀ ਧਿਆਨ ਦੀ ਤਾਂ ਕੋਈ ਗੱਲ ਹੀ ਨਹੀਂ ਨਾ ਉੱਡਦੀ। ਆਪਣੇ ਆਪ ਨੂੰ ਚਲਾਕ, ਬਹੁਤਾ ਜ਼ਿਆਦਾ ਚਲਾਕ ਕਹਾਉਣਾ, ਇਹਨੂੰ ਇਹ ਨਹੀਂ ਪਤਾ ਕਿ ਅੱਗੇ ਜਾ ਕੇ ਕੀ ਹੋਣਾ ਪਰਲੋਕ ਦੇ ਵਿੱਚ, ਉਥੋਂ ਦੇ ਕੀ ਅਸੂਲ ਨੇ, ਕੀ ਕਾਨੂੰਨ ਨੇ।
ਮਾਸ ਪੁਰਾਣੀ ਮਾਸ ਕਤੇ ਵੀ ਚਾਹ ਜੁਗ ਮਾਸ ਕਮਾਣਾ।
ਪੁਰਾਣਾ ਵਿੱਚ ਵੀ ਮਾਸ ਦੀ ਗੱਲ, ਕਿਤਾਬਾਂ ਵਿੱਚ ਵੀ ਮਾਸ ਦੀ ਗੱਲ, ਚਾਰਾਂ ਯੁੱਗਾਂ ਦੇ ਵਿੱਚ ਲੋਕ ਮਾਸ ਦੇ ਮੰਗਰੀ ਪਏ ਹੋਏ ਨੇ।
ਜੱਜ ਕਾਜ ਵੀ ਆਹੇ ਸੁਹਾਵੇ ਉਥੇ ਮਾਸ ਸਮਾਣਾ।
ਇਸ ਕਰਕੇ ਜਦੋਂ ਵੀ ਕਿਤੇ ਹੋਰ ਕੰਮ ਹੁੰਦੇ ਨੇ, ਵਿਆਹ ਆਦਿਕ ਦੇ ਕਾਰਜ ਹੁੰਦੇ ਨੇ, ਐਸੇ ਕਾਰਜ ਹੁੰਦੇ ਨੇ ਯੱਗਾਂ ਦੇ ਵਿੱਚ, ਉੱਥੇ ਲੋਕੀ ਮਾਸ ਨੂੰ ਜ਼ਿਆਦਾ ਪਹਿਲ ਦਿੰਦੇ ਹਨ।
ਇਸਤਰੀ ਪੁਰਖ ਨਿਪਜ ਹੈ ਮਾਸਹ ਪਾਤਸ਼ਾਹ ਸੁਲਤਾਨਾ।
ਇਸਤਰੀ ਪੁਰਖ ਤੇ ਮਹਾਰਾਜੇ ਵੀ ਸਾਰੇ ਮਾਸ ਤੋਂ ਹੀ ਪੈਦਾ ਹੋਏ ਨੇ।
ਜੇ ਉਹ ਦਿਸ ਹੈ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ।
ਨਾ ਜੇ ਤੈਨੂੰ ਇੰਨਾ ਦੀਂਦਾ ਹੈ ਵੀ ਮਾਸ ਨਹੀਂ ਖਾਣਾ ਚਾਹੀਦਾ, ਆ ਜਿਹੜੇ ਲੋਕ ਬੜੇ ਬੜੇ ਅਮੀਰ ਲੋਕ ਨੇ ਉਹਨਾਂ ਦੇ ਘਰੇ ਜਾ ਕੇ ਤੁਸੀਂ ਮਾਸ ਖਾਂਦੇ ਹੋ, ਤੈਨੂੰ ਜੇ ਉਹ ਨਰਕਾਂ ਨੂੰ ਜਾਂਦੇ ਦੀਂਦੇ, ਉਹਨਾਂ ਨੂੰ ਕਹਿੰਦੇ ਜੀ ਇਹ ਖਾਣਾ ਨਹੀਂ ਚਾਹੀਦਾ ਆਪਾਂ ਨਰਕਾਂ ਨੂੰ ਜਾਂਦਾ ਬੰਦਾ, ਫਿਰ ਉਹਨਾਂ ਦੇ ਕੋਲੋਂ ਘਰੋਂ ਦਾਨ ਕਿਉਂ ਲੈਂਦੇ ਹੋ? ਗਲਤ ਬੰਦੇ ਦੇ ਘਰੋਂ ਦਾਨ ਕਿਉਂ ਲੈਂਦੇ ਹੋ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਭ ਤੁਹਾਡਾ ਉੱਪਰੋਂ ਗੱਲ ਹੋਰ ਹੈ, ਜੇ ਕੋਈ ਪੈਸੇ ਦੇ ਦੇਵੇ ਫਿਰ ਉਹ ਮਾਫ਼ ਹੋ ਜਾਂਦੀ ਗੱਲ, ਜੇ ਜ਼ਿਆਦਾ ਪੈਸੇ ਦੇ ਕਹਿੰਦੇ ਉੱਥੇ ਨਹੀਂ, ਫਿਰ ਕਹਿੰਦੇ ਵੀ ਤੁਸੀਂ ਭਾਈ ਗਲਤ ਕੰਮ ਕਰਦੇ, ਉੱਥੇ ਡਰਦੇ ਬੋਲਦੇ ਨਹੀਂ, ਫਿਰ ਇਹਨੇ ਪੈਸੇ ਨਹੀਂ ਦੇਣੇ। ਜਰਾ ਇਹ ਕਰਕੇ ਧਰਮ ਨੂੰ ਕਮਾਉਣਾ ਸੌਖਾ ਨਹੀਂ ਹੁੰਦਾ। ਧਰਮ ਨੂੰ ਕਮਾਉਣਾ ਤਾਂ ਧਿਆਨ ਨਾਲ ਕਮਾਉਣਾ ਪੈਂਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਤੁਸੀਂ ਜਿਹੜੇ ਲੋਕ ਗਰੀਬ ਨੇ ਉਹਨਾਂ ਨੂੰ ਤਾਂ ਰੋਹਬ ਦੇ ਲੈਂਦੇ ਹੋ, ਆਹ ਨਹੀਂ ਖਾਣਾ, ਉਹ ਨਹੀਂ ਕਰਨਾ, ਤਾਂ ਉਹਨਾਂ ਕੋਲ ਕੋਈ ਪੈਸਾ ਵੀ ਨਹੀਂ ਹੁੰਦਾ, ਉਹਨਾਂ ਦੇ ਘਰੇ ਤਾਂ ਖਾਣ ਵੀ ਨਹੀਂ ਜਾਂਦੇ ਵੀ ਚੱਲ ਇੱਥੇ ਕਿਹੜਾ ਪੈਸੇ ਮਿਲਣੇ ਨੇ। ਕੋਈ ਗਰੀਬ ਬੰਦਾ ਕਹੇ ਜੀ ਆ ਨਾਲ ਹੀ ਆ ਦੋ ਚਾਰ ਘਰ ਛੱਡ ਕੇ ਸਾਡੇ, ਉਹ ਐਡੀ ਦੂਰ ਕਿਹੜਾ ਜਾਊਗਾ, ਉਹਨੂੰ ਤਾਂ ਐਂ ਕਹਿਣਗੇ। ਜੇ ਅਮੀਰ ਬੰਦਾ ਕਹੇ ਵੀ ਇੱਥੋਂ ਜੀ ਉਹ 10 ਕਿਲੋਮੀਟਰ ਜਾ ਕੇ ਆਪਣਾ ਘਰ ਆ, ਉਹਨੂੰ ਪਤਾ ਵੀ ਉੱਥੋਂ ਪੈਸਾ ਕੱਪੜਾ ਮਿਲਣਾ, ਅੱਛਾ ਆਹ ਲਾਗੇ ਹੀ ਆ ਨੇੜੇ ਹੀ ਉੱਥੇ ਚਲੇ ਜਾਂਦੇ ਅਸੀਂ, ਕੋਈ ਗੱਲ ਨਹੀਂ, ਉੱਥੇ ਨੂੰ ਤੁਸੀਂ ਭੱਜੇ ਜਾਂਦੇ ਹੋ। ਅਤੇ ਜਿਹਦੇ ਘਰ ਮਾੜਾ ਤੁਹਾਡੀ ਰਹਿਤ ਵਿਗਾੜਨੀ ਜਿਹਨੇ, ਸੋ ਜਾ ਕੇ ਰਹਿਤ ਨਾ ਜਾਣੀ ਹੈ, ਗੁਰਮੰਤਰ ਨਹੀਂ ਚੀਤ, ਭੋਜਨ ਤਾਂ ਕਾ ਖਾਇਕ ਹੈ ਬਿਸਰੇ ਹਰ ਸਿਉਂ ਪ੍ਰੀਤ। ਜਿਹੜੇ ਬੰਦੇ ਗਲਤੀਆਂ ਕਰਦੇ ਉਹਦੇ ਘਰ ਦਾ ਖਾ ਕੇ ਕਿਤੇ ਮਨ ਟਿਕਦਾ, ਸਾਰੀ ਰਾਤ ਖੱਲਾਂ ਹੀ ਦਿਖਣ ਲੱਗ ਜਾਂਦੀਆਂ ਮੁੜ ਕੇ। ਇਸ ਕਰਕੇ ਰਹਿਤ ਵਾਲਾ ਬੰਦਾ ਰਹਿਤ ਵਾਲੇ ਦੇ ਘਰ ਖਾਵੇ। ਪਰ ਇਸ ਕਰਕੇ ਹਰ ਕੋਈ ਕਹਿੰਦਾ ਪਾਠੀ ਜੀ ਚੰਗੇ ਹੋਣੇ ਚਾਹੀਦੇ। ਲੋ ਪਾਠੀ ਵੀ ਵਧੀਆ ਲਿਆਉਂਦੇ, ਕੋਈ ਨਹੀਂ ਪਾਠੀ ਜੀ ਕੇਸੀ ਇਸ਼ਨਾਨ ਕਰਨਗੇ, ਪਾਠੀ ਐਂ ਕਰਨਗੇ, ਪਾਠੀ ਐਂ ਕਰਨਗੇ, ਸਾਰੀ ਗੱਲ ਠੀਕ ਹੈ। ਜਦ ਉਹਨਾਂ ਦਾ ਫਰਿੱਜ ਖੋਲਿਆ, ਉੱਥੇ ਤਾਂ ਮੀਟ ਪਿਆ, ਉੱਥੇ ਤਾਂ ਸ਼ਰਾਬਾਂ ਪਈਆਂ ਨੇ, ਉੱਥੇ ਨਹਾਤਾ ਹੋਇਆ ਪਾਠੀ ਕੀ ਕਰੂੰਗਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਦੁਨੀਆਂ ਦੀ ਰੀਤੀ ਬਣ ਜਾਂਦੀ ਸਾਰੇ ਸਮੇਂ ਵਿੱਚ, ਲੋਕ ਦਿਖਾਵਾ ਨਾ ਕਰੋ, ਇਹਦਾ ਉਲਟਾ ਜ਼ਿਆਦਾ ਦੋਸ਼ ਲੱਗਦਾ। ਪਵਿੱਤਰ ਹੋ ਕੇ ਸਾਰਾ ਕਰਮ ਕਰਨਾ ਚਾਹੀਦਾ। ਸੋ ਇਸ ਤਰ੍ਹਾਂ ਉਹ ਜਿਵੇਂ, ਕਿਉਂਕਿ ਢੁੱਕਦੇ ਸਮੇਂ ਤੇ ਢੁੱਕਦੀ ਗੱਲ ਕਰ ਦੇਣੀ ਚੰਗੀ ਹੁੰਦੀ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਕਹਿੰਦੇ ਇੱਕ ਵਾਰ ਮੇਰੇ ਕੋਲ ਇੱਕ ਦਿੱਲੀ ਦਾ ਸੀ ਡੀ ਸੀ ਅਤੇ ਇੱਕ ਜਲੰਧਰ ਵਾਲਾ, ਕਹਿੰਦੇ ਦੋ ਜਾਣੇ ਆ ਗਏ ਇਕੱਠੇ ਹੋ ਕੇ। ਕਹਿੰਦੇ ਅਖੇ ਬਾਬਾ ਜੀ ਇਹ ਬਹੁਤ ਸਮਾਂ ਪਹਿਲਾਂ ਡਾਕੂਆਂ ਨਾਲ ਮੁਕਾਬਲਾ ਹੋ ਗਿਆ ਸੀ, ਇਹ ਡੀ ਸੀ ਦੇ ਪੇਟ 'ਚ ਨਾ ਗੋਲੀਆਂ ਵੱਜ ਗਈਆਂ ਤੋਂ ਬਚ ਤਾਂ ਗਿਆ, ਪਰ ਓਪਰੇਸ਼ਨ ਵੀ ਕੀਤਾ, ਦਰਦ ਨਹੀਂ ਜਾਂਦਾ, ਕਰੋ ਕੋਈ ਕਿਰਪਾ ਦਰਦ ਹਟ ਜੇ। ਮਹਾਂਪੁਰਖ ਕਹਿੰਦੇ ਤੁਹਾਨੂੰ ਕਿਹਨੇ ਕਿਹਾ ਮੈਂ ਠੀਕ ਕਰਦਾ, ਬੰਦੇ ਚਲੇ ਜਾਓ ਇੱਥੋਂ, ਬਹੁਤੀਆਂ ਮਿੰਨਤਾਂ ਮੁੰਨਤਾਂ ਕਰਨ ਲੱਗ ਗਏ। ਕਹਿੰਦੇ ਕੋਈ ਨਹੀਂ, ਫਿਰ ਮਹਾਰਾਜ ਨੂੰ ਬੇਨਤੀ ਕਰਕੇ ਦੇਖ ਲੈਂਦੇ। ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕਹਿੰਦੇ ਇਹ ਸਹਿਜ ਪਾਠ ਕਰਾਉਣ ਆਪਦੇ ਘਰੇ, ਇਹ ਬਹੁਤ ਪੁਰਾਣੀ ਗੱਲ ਹੈ ਬਈ 205 ਰੁਪਏ ਉਦੋਂ ਪਾਠੀਆਂ ਦੀ ਭੇਟਾ ਹੁੰਦੀ ਸੀ, ਉਹ ਦੇਣ ਜੇ ਆਰਾਮ ਨਾਲ ਪਾਠ ਸੁਣਨ ਬਹਿ ਕੇ। ਪਾਠੀ ਬਿਲਕੁਲ ਕੋਈ ਚੀਜ਼ ਨਾ ਖਾਂਦੇ ਪੀਂਦੇ ਹੋਣ, ਰਹਿਤਵਾਨ ਪਾਠੀ ਹੋਣ, ਉਨੇ ਦਿਨ ਇਹ ਵੀ ਆਪਣੇ ਘਰ ਦੇ ਵਿੱਚ ਕੋਈ ਚੀਜ਼ ਨਾ ਵਾੜਨ, ਇਹ ਜੀ ਇਹ ਵੀ ਮਰਿਆਦਾ ਨਾਲ ਪਾਠ ਸੁਣਨ। ਕਹਿੰਦੇ ਜੀ ਪਾਠ ਕਰਾਇਆ ਬਾਬਾ ਜੀ, ਕਹਿੰਦੇ ਜਦ ਫੇਰ ਆ ਗਏ ਮਹੀਨੇ ਕੁ ਬਾਅਦ, ਕਹਿੰਦੇ ਬਾਬਾ ਜੀ ਪਾਠ ਕਰਾਤਾ ਸੀਗਾ ਪਰ ਦਰਦ ਨਹੀਂ ਹਟਿਆ। ਕਹਿੰਦੇ ਜਿਵੇਂ ਮੈਂ ਕਿਹਾ ਸੀ ਉਵੇਂ ਕਰਾਇਆ? ਕਹਿੰਦੇ ਹਾਂ ਜੀ। ਬਾਬਾ ਜੀ ਸੋਚਣ ਲੱਗ ਗਏ ਤਾਂ ਕਹਿੰਦੇ ਚਲੋ ਕੋਈ ਨਹੀਂ, ਬੇਨਤੀ ਕਰਦੇ ਮਹਾਰਾਜ ਨੂੰ। ਕਹਿੰਦੇ ਮੈਂ ਜਾ ਕੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਬ੍ਰਹਮ ਗਿਆਨੀ ਲਈ ਤਾਂ ਸਾਖਿਆਤ ਹੀ ਹੁੰਦੇ ਨੇ ਮਹਾਰਾਜ। ਮਹਾਰਾਜ ਕਹਿੰਦੇ ਹਰਨਾਮ ਸਿੰਘ ਇਹਨਾਂ ਨੇ ਪਤਾ ਕੀ ਚਲਾਕੀ ਕੀਤੀ ਹੈ, ਤੂੰ ਤਾਂ ਇਹਨਾਂ ਨੂੰ ਕਿਹਾ ਸੀ ਖਾਣਾ ਨਹੀਂ ਮੀਟ ਆਂਡਾ, ਕਹਿੰਦੇ ਇਹ ਵੀ ਜਾ ਕੇ ਹੋਟਲ 'ਤੇ ਖਾਏ ਆਉਂਦੇ ਸੀ, ਘਰੇ ਇਹਨਾਂ ਨੇ ਬਣਾਇਆ ਨਹੀਂ। ਉਹ ਜਿਹੜੇ ਪਾਠੀ ਸੀ ਕਹਿੰਦੇ ਉਹ ਵੀ ਬਾਹਰ ਖਾਇਆ ਆਉਂਦੇ ਸੀ ਹੋਟਲ 'ਤੇ ਹੀ। ਕਹਿੰਦੇ ਫਿਰ ਉੱਥੇ ਪਾਠ ਕੀ ਕਰੂੰ ਜਾਂ ਸਾਡੇ ਸਰੂਪ ਦਾ ਇਹਨਾਂ ਨੇ ਘਰੇ ਪ੍ਰਕਾਸ਼ ਕੀਤਾ, ਕਿਉਂਕਿ ਦਸਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਲਈ ਇਹ ਅੱਖਰ ਵਰਦੇ ਕਿ ਸਾਡੇ ਸਰੂਪ ਦਾ ਇਹਨੇ ਪ੍ਰਕਾਸ਼ ਕੀਤਾ ਅਤੇ ਸਾਡੀ ਬੇਅਦਬੀ ਹੋਈ। ਜਦ ਪੇਟ ਦੇ ਵਿੱਚ ਕਿਲੋ ਮਾਸ ਹੈ, ਖਾ ਪੀ ਕੇ ਉੱਥੇ ਤਾਬਿਆ ਬਹਿਣਗੇ, ਪਾਠ ਕਰਨਗੇ, ਇਹ ਸਾਡੀਆਂ ਖੁਸ਼ੀਆਂ ਭਾਲਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖੁਸ਼ੀ ਨਹੀਂ ਮਿਲਣੀ ਸਾਡੀ, ਕਿਉਂਕਿ ਗਲਤੀ ਕਰਦੇ ਆ ਲੋਕ, ਚਲਾਕੀਆਂ ਕਰਦੇ ਆ, ਬਹੁਤ ਸਾਰੀਆਂ ਗੱਲਾਂ ਕਰਦੇ ਆ। ਪਾਠ ਕਰਾਉਣ ਦਾ ਵੀ ਢੰਗ ਸਿੱਖਣਾ ਚਾਹੀਦਾ ਅਤੇ ਕਰਨ ਦਾ ਵੀ ਢੰਗ ਸਿੱਖਣਾ ਚਾਹੀਦਾ। ਮਰਿਆਦਾ ਨਾਲ ਕਿਤੇ ਇੱਕ ਪਾਠ ਹੋਇਆ ਹੋਵੇ ਸਾਰੀ ਦੁਨੀਆਂ ਲਈ ਬੜਾ ਹੁੰਦਾ। ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਕਿਹਾ ਸੀ ਕਿ ਜੇ ਜਿੰਨੇ ਪਾਠੀ ਲਾਉਣੇ ਹੋਣ ਜਪਜੀ ਸਾਹਿਬ ਸਮੇਤ, ਜੇ ਪਾਠੀ ਲਾਈਏ 10 ਜਾਂ 12, ਕਹਿੰਦੇ ਜਦੋਂ ਤੋਂ ਬਾਲਕ ਜਨਮ ਲੈਣ ਭੋਰੇ 'ਚ ਰੱਖੇ ਜਾਣ, ਪਰਵਰਿਸ਼ ਭੋਰੇ 'ਚ ਹੀ ਹੋਵੇ, 5 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਊੜਾ ਆੜਾ ਸਿਖਾ ਕੇ ਫਿਰ ਪਾਠ ਦੀ ਸੰਥਿਆ ਕਰਾ ਕੇ 2 ਸਾਲਾਂ ਦੇ ਵਿੱਚ, ਕਹਿੰਦੇ 7-7 ਸਾਲ ਦੀ ਉਮਰ ਵਿੱਚ ਜੇ ਉਹਨਾਂ ਨੂੰ ਆਪਾਂ ਪਾਠੀ ਲਾ ਕੇ ਪਾਠ ਕਰਾ ਦਈਏ, ਕਿਉਂਕਿ ਬਾਬਾ ਗੁਰਬਚਨ ਸਿੰਘ ਜੀ ਖਾਲਸਾ 7 ਸਾਲ ਦੀ ਉਮਰ 'ਚ ਅਖੰਡ ਪਾਠੀ ਬਣ ਗਏ ਸੀ। ਸੋ ਇਹ ਬਹੁਤ ਸਾਰੇ ਮਹਾਂਪੁਰਖ ਹੋਰ ਵੀ ਬਣੇ ਇਸ ਤਰ੍ਹਾਂ। ਫਿਰ ਸਿਰਹਾਣਾ ਰੱਖਦੇ ਹੁੰਦੇ ਸੀ ਥੱਲੇ ਜਦੋਂ ਬਹਿੰਦੇ ਹੁੰਦੇ ਸੀ, ਕਿ ਉਹ ਛੋਟੀ ਅਵਸਥਾ 'ਚ। ਕਹਿੰਦੇ ਜੇ ਉਹ ਪਾਠੀ ਲੱਗਣ ਜਿਨ੍ਹਾਂ ਦਾ ਮਨ ਐਨ ਸ਼ੁੱਧ ਹੋਵੇ, ਟਿਕਿਆ ਹੋਵੇ, ਕਹਿੰਦੇ ਇੱਕ ਅਖੰਡ ਪਾਠ ਕਰਾ ਦਿਓ ਨਾ, ਪੂਰੇ ਸੰਸਾਰ ਦਾ ਭਲਾ ਹੋ ਸਕਦਾ। ਮਰਿਆਦਾ ਨਾਲ ਕਰਾਓ, ਜੇ ਤੁਰਕੀ ਬਾਣੀ ਨੂੰ ਤੁਰਕੀ ਬਾਣੀ ਸਮਝ ਕੇ ਕਰਾਓ, ਜੇ ਤੁਰਕੀ ਬਾਣੀ ਨੂੰ ਐਵੇਂ ਪਖੰਡੀ ਜਾਣਨਾ, ਕੋਈ ਸਤਿਕਾਰ ਨਹੀਂ, ਕੋਈ ਅਦਬ ਨਹੀਂ, ਕੋਈ ਲੈਣ ਨਹੀਂ ਦੇਣ ਨਹੀਂ, ਐਵੇਂ ਹੀ ਕੇਸੀ ਇਸ਼ਨਾਨ ਵੀ ਨਹੀਂ ਕਰਨਾ, ਉਹਨਾਂ ਨੂੰ ਤਾਂ ਕਹਿਣਾ ਪਾਠੀ ਕੇਸੀ ਇਸ਼ਨਾਨ ਕਰਨ, ਆਪ ਵੀ ਤਾਂ ਕਰਨਾ ਚਾਹੀਦਾ ਨਾ। ਆਪ ਕਈ ਮਰਿਆਦਾਵਾਂ ਨੇ, ਹੁਣ ਤਾਂ ਉਹ ਦਿਨੋਂ ਦਿਨ ਵਿਗੜਦੀਆਂ ਜਾਂਦੀਆਂ, ਘਟਦੀਆਂ ਜਾਂਦੀਆਂ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇਹ ਗੱਲ ਕਹੀ ਦਸਵੇਂ ਪਾਤਸ਼ਾਹ ਨੇ, ਜਬ ਇਹ ਗਾਹਾਂ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ।